ਅੱਜ ਦੀਆਂ ਮੁੱਖ ਖਬਰਾਂ ਵਿੱਚ ਆਸਟ੍ਰੇਲੀਅਨ ਲੋਕਾਂ ਦੀ ਬਿਨ ਕੁਆਰੰਟੀਨ ਹੋਇਆਂ ਨਿਊਜ਼ੀਲੈਂਡ ਦੀ ਯਾਤਰਾ ਹੋਵੇਗੀ ਮੁੜ ਸ਼ੁਰੂ, ਵਿਕਟੋਰੀਆ ਸੀਜ਼ਨਲ ਕਾਮਿਆਂ ਦੀ ਆਮਦ ਤੇ ਕੋਰੋਨਾ ਵਾਇਰਸ ਦੇ ਟੀਕੇ ਜੰਗੀ ਪੱਧਰ ਤੇ ਲਾਉਣ ਦੀ ਗੱਲ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਆਸਟ੍ਰੇਲੀਅਨ ਲੋਕ 19 ਅਪ੍ਰੈਲ ਸੋਮਵਾਰ ਤੋਂ ਬਿਨ ਕੁਆਰੰਟੀਨ ਹੋਏ ਨਿਊਜ਼ੀਲੈਂਡ ਦੀ ਯਾਤਰਾ ਕਰ ਸਕਣਗੇ। ਕੁਝ ਇਸ ਕਿਸਮ ਦੀ ਸਹੂਲਤ ਨਿਊਜ਼ੀਲੈਂਡ ਵਾਸੀਆਂ ਦੀ ਆਸਟ੍ਰੇਲੀਆ ਆਉਣ ਲਈ ਵੀ ਦਿੱਤੀ ਜਾ ਰਹੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਆਖਿਆ ਹੈ ਕਿ ਇਹ ਯਾਤਰਾ ਕੁਝ ਸ਼ਰਤਾਂ ਤੇ ਨਿਯਮਾਂ ਅਧੀਨ ਹੀ ਸੰਭਵ ਹੋਵੇਗੀ।
When those in Australia currently make the welcome decision to come to New Zealand, they'll be making a booking on what is called a green zone flight. That means that there will be no passengers on that flight who have come from anywhere but Australia in the last 14 days. They won't be able to travel if they have cold or flu symptoms. When they fly, they will be required to wear a mask on the flight. We will also be undertaking random temperature checks of those arriving as an extra precaution.
Australia rende ek Kiwi nagrik Timothy Beckwood ne is faisle te khushi da izhar kita hai. Aao sunde ha ਉਹਨਾਂ ਦੁਆਰਾ ਦਿੱਤਾ ਗਿਆ ਇਹ ਬਿਆਨ।
I haven't told all the family yet. It's actually a bit of a surprise. So the 7th of June is when I fly back, but I was planning to be in quarantine for 2 weeks. So the date of my release from quarantine was going to be the 21st, which is my old man's birthday. I was just going to leave that as a surprise.
ਵਿਕਟੋਰੀਆ ਸੀਜ਼ਨਲ ਕਾਮਿਆਂ ਦਾ ਪਹਿਲਾ ਜੱਥਾ ਆਣ ਟੁੱਕਿਆ। ਤਸਮਾਨੀਆ 14 ਦਿਨ ਦੇ ਕੁਆਰੰਟੀਨ ਮਗਰੋਂ 200 ਪੈਸੀਫਿਕ ਕਾਮੇ ਵਿਕਟੋਰੀਆ 'ਚ ਸਬਜ਼ੀਆਂ ਜਾਂ ਫਲਾਂ ਦੀ ਕਾਸ਼ਤ ਜਾਂ ਤੁੜਾਈ ਲਈ ਆਏ ਨੇ। ਵਿਕਟੋਰੀਆ ਦੀ ਖੇਤੀਬਾੜੀ ਮੰਤਰੀ ਮੈਰੀ ਐਨ ਥਾਮਸ ਨੇ ਦੱਸਿਆ ਹੈ ਕਿ ਇਸ ਪ੍ਰਬੰਧ ਤਹਿਤ 1500 ਦੇ ਕਰੀਬ ਕਾਮੇ ਅਗਲੇ ਕੁਝ ਹਫ਼ਤਿਆਂ ਦੌਰਾਨ ਵਿਕਟੋਰੀਆ ਆਉਣਗੇ।
The industry would normally rely on many backpackers to help out with harvest. Backpackers are not coming back anytime soon. So it's really important that we continue to work with industry, as I am doing, to find ways in which we can continue to encourage a local workforce.
Labour Party ਨੇ ਆਖਿਆ ਹੈ ਕਿ ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦਾ ਵੈਕਸੀਨ ਜੰਗੀ ਪੱਧਰ 'ਤੇ ਲਾਉਣ ਦੇ ਹੱਕ 'ਚ ਹੈ ਅਤੇ ਇਹਦੇ ਚੱਲਦਿਆਂ ਵੱਡੇ ਖੇਡ ਸਟੇਡੀਅਮਾਂ ਵਿੱਚ ਆਰਜ਼ੀ ਕੈਂਪ ਗੱਢ ਕੇ ਇਸ ਕੰਮ ਨੂੰ ਜਲਦ ਸਿਰੇ ਲਾਉਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਸਰਕਾਰ ਇਸ ਸੰਬੰਧੀ ਸਿਹਤ ਸੁਵਿਧਾ ਸੈਂਟਰਾਂ 'ਚ ਵੱਧ ਤੋਂ ਵੱਧ ਵੈਕਸੀਨ ਪਹੁੰਚ 'ਤੇ ਕਰਨ ਦੀ ਗੱਲ ਆਖ ਰਹੀ ਹੈ, ਜਦਕਿ ਲੇਬਰ ਦੇ ਹੈਲਥ ਬੁਲਾਰੇ ਮਾਰਕ ਬਟਲਰ ਨੇ ਇਸ ਕਾਰਵਾਈ ਨੂੰ ਨਾ ਕਾਫੀ ਕਰਾਰ ਦਿੱਤਾ ਹੈ।
We are so far behind every single commitment Scott Morrison and Greg Hunt has given to the Australian people. Surely they must admit that this is not going well. So they've got to admit that. They've got to get people around the table and adjust their strategy accordingly. It might mean mass vaccination centres of the type you see in pretty much every country I'm looking at around the world. The first thing, though, is Scott Morrison needs to swallow his pride and admit that his strategy has failed.
ਮੋਰੀਸਨ ਸਰਕਾਰ ਦੀ ਔਰਤ ਮੰਤਰੀਆਂ ਵਾਲੀ ਟਾਸਕ ਫੋਰਸ ਨੇ ਅੱਜ ਕੈਨਬਰਾ 'ਚ ਪਹਿਲੀ ਕੈਬਨਿਟ ਮੀਟਿੰਗ ਕੀਤੀ ਹੈ। ਔਰਤਾਂ ਦੇ ਮਾਮਲਿਆਂ ਦੀ ਮੰਤਰੀ ਮੈਰੀ ਸਵੇਨ ਨੇ ਇਸ ਮੀਟਿੰਗ ਦੌਰਾਨ ਆਖਿਆ ਕਿ ਕੰਮਕਾਜ ਵਾਲੀਆਂ ਥਾਵਾਂ ਉੱਤੇ ਔਰਤਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਸਖ਼ਤ ਤੇ ਲੋੜੀਂਦੇ ਕਦਮ ਚੁੱਕੇ ਜਾਣ ਦੀ ਲੋੜ ਹੈ।
Our purpose is to deliver practical, effective outcomes for Australian women in this process. The first priority, to respond to the remaining recommendations of the Respect at Work report, which we know is well underway in the safe hands of the Attorney-General, Minister Cash. Also this week, Minister Rustin and I will co-chair the Women's Safety Task Force meeting with all of our state and territory colleagues to discuss the next national plan on ending violence against women and their children.
ਵਿਸ਼ਵ ਭਰ ਚਰਚਾ ਦਾ ਵਿਸ਼ਾ ਬਣੇ ਜਾਰਜ ਫਲੋਇਡ ਹੱਤਿਆ ਮਾਮਲੇ 'ਚ ਪਹਿਲੇ ਹਫ਼ਤੇ 14 ਮੈਂਬਰੀ ਜੁਡੀਸ਼ਰੀ ਅੱਗੇ ਕੁੱਲ 19 ਗਵਾਹੀਆਂ ਹੋਈਆਂ ਨੇ। ਮਿਨੀਐਪੋਲਿਸ ਦੇ ਪੁਲਿਸ ਅਧਿਕਾਰੀ ਸ਼ੋਵਿਨ ਡੈਰਕ ਵਿਰੁੱਧ ਲੱਗੇ ਹੱਤਿਆ ਦੇ ਦੋਸ਼ਾਂ ਬਾਰੇ ਸੁਣਵਾਈ ਦੀ ਸ਼ੁਰੂਆਤ ਦੌਰਾਨ ਫਲੋਇਡ ਦੀ ਗ੍ਰਿਫਤਾਰੀ ਤੋਂ ਲੈ ਕੇ ਉਸ ਦੀ ਮੌਤ ਤੱਕ ਦੀ ਵੀਡੀਓ ਅਦਾਲਤ 'ਚ ਵਿਖਾਈ ਗਈ ਹੈ। ਗਵਾਹੀ ਦੌਰਾਨ ਅਨੇਕਾਂ ਗਵਾਹ ਫਲੋਇਡ ਦੀ ਮੌਤ ਦਾ ਦ੍ਰਿਸ਼ ਯਾਦ ਕਰਕੇ ਆਪਣੇ ਅੱਥਰੂ ਰੋਕੇ ਬਿਨਾਂ ਨਾ ਰਹਿ ਸਕੇ। ਹਫ਼ਤੇ ਦੇ ਦੂਸਰੇ ਅੱਧ ਦੌਰਾਨ ਅਦਾਲਤ ਦਾ ਧਿਆਨ ਪੁਲਿਸ ਦੇ ਬਾਡੀ ਕੈਮਰੇ ਵੀਡੀਓ ਉੱਪਰ ਵੀ ਕੇਂਦਰਿਤ ਰਿਹਾ। ਬਚਾਅ ਪੱਖ ਦਾ ਆਖਣਾ ਹੈ ਕਿ ਫਲੋਇਡ ਦੀ ਮੌਤ ਨਸ਼ੇ ਦੀ ਵਰਤੋਂ ਅਤੇ ਹੋਰ ਸਿਹਤ ਸਮੱਸਿਆਵਾਂ ਕਾਰਨ ਹੋਈ ਹੈ, ਜਦਕਿ ਇਸ ਤਗਾਸਾ ਧਿਰ ਦਾ ਦੋਸ਼ ਹੈ ਕਿ ਮਿਨੀਐਪੋਲਿਸ ਦੀ ਪੁਲਿਸ ਵੱਲੋਂ ਵਰਤੀ ਗਈ ਤਾਕਤ ਕਾਰਨ ਫਲੋਇਡ ਦਮ ਤੋੜ ਗਿਆ ਸੀ। ਖਾਸ ਕਰਕੇ ਪੁਲਿਸ ਅਧਿਕਾਰੀ ਸ਼ੋਵਿਨ ਡੈਰਕ ਵੱਲੋਂ ਧੌਣ ਨੂੰ 9 ਮਿੰਟ ਤੋਂ ਵੀ ਵੱਧ ਸਮਾਂ ਦਬਾ ਕੇ ਰੱਖਣ ਕਾਰਨ ਫਲੋਇਡ ਦਾ ਸਾਹ ਬੰਦ ਹੋ ਗਿਆ ਸੀ। ਜ਼ਿਆਦਾਤਰ ਗਵਾਹਾਂ ਨੇ ਵੀ ਇਸ ਤਗਾਸਾ ਪੱਖ ਦੀ ਇਸ ਦਲੀਲ ਦੀ ਪੁਸ਼ਟੀ ਕੀਤੀ ਹੈ ਅਤੇ ਉਹਨਾਂ ਆਖਿਆ ਕਿ ਫਲੋਇਡ ਵਾਰ ਵਾਰ ਸਾਹ ਨਾ ਆਉਣ ਦੀ ਗੱਲ ਆਖ ਰਿਹਾ ਸੀ ਅਤੇ ਉਹ ਪੁਲਿਸ ਨੂੰ ਛੱਡ ਦੇਣ ਦੀ ਵੀ ਬੇਨਤੀ ਕਰ ਰਿਹਾ ਸੀ। ਪੇਸ਼ ਹੈ ਇਸ ਸੰਬੰਧੀ ਇਸ ਤਗਾਸਾ ਧਿਰ ਦੇ ਵਕੀਲ ਵੱਲੋਂ ਦਿੱਤਾ ਗਿਆ ਇਹ ਬਿਆਨ।
Once there was no longer any resistance, and clearly when Mr. Floyd was no longer responsive and even motionless, to continue to apply that level of force to a person proned out, handcuffed behind their back, that in no way, shape, or form is anything that by policy is not part of our training, and it is certainly not part of our ethics or our values.
ਬੰਗਲਾਦੇਸ਼ ਦੀ ਸ਼ੀਤਕਲਈਆ ਨਦੀ 'ਚ ਇੱਕ ਮਾਲਵਾਹਕ ਜਹਾਜ਼ ਨਾਲ ਇੱਕ ਯਾਤਰੀ ਕਿਸ਼ਤੀ ਦੇ ਟਕਰਾਉਣ ਕਾਰਨ ਘੱਟੋ ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸਾਗ੍ਰਸਤ ਕਿਸ਼ਤੀ 'ਚ 100 ਤੋਂ ਵੀ ਵਧੇਰੇ ਯਾਤਰੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਐਤਵਾਰ ਸ਼ਾਮ ਢਾਕਾ ਤੋਂ ਕਰੀਬ 16 ਕਿਲੋਮੀਟਰ ਦੂਰ ਨਾਰਾਇਣਗੰਜ ਜ਼ਿਲ੍ਹੇ 'ਚ ਵਾਪਰੇ ਇਸ ਹਾਦਸੇ ਬਾਅਦ 5 ਯਾਤਰੀਆਂ ਦੀਆਂ ਲਾਸ਼ਾਂ ਉਦੋਂ ਹੀ ਬਰਾਮਦ ਹੋ ਗਈਆਂ ਸਨ ਜਦਕਿ 22 ਲਾਸ਼ਾਂ ਸੋਮਵਾਰ ਨੂੰ ਵੱਡੀ ਕਰੇਨ ਦੀ ਮਦਦ ਨਾਲ ਚਿੱਕੜ 'ਚ ਫਸੀ ਕਿਸ਼ਤੀ ਦੇ ਮਲਬੇ 'ਚੋਂ ਕੱਢੀਆਂ ਗਈਆਂ ਨੇ। ਅਤੇ ਹੁਣ ਪੇਸ਼ ਨੇ ਕੁਝ ਖ਼ਬਰਾਂ ਭਾਰਤ ਤੋਂ ਜੋ ਅਖ਼ਬਾਰ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਭਾਰਤ ਵਿੱਚ ਕੋਰੋਨਾ ਵਾਇਰਸ ਖਤਰਨਾਕ ਤਰੀਕੇ ਨਾਲ ਬੇਕਾਬੂ ਹੁੰਦਾ ਜਾ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਇਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਦੇਸ਼ ਵਿੱਚ ਜਦੋਂ ਤੋਂ ਕੋਰੋਨਾ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋਏ ਨੇ ਉਦੋਂ ਤੋਂ ਪਹਿਲੀ ਵਾਰ ਇੱਕ ਦਿਨ ਵਿੱਚ 1 ਲੱਖ ਤੋਂ ਵੀ ਵੱਧ ਮਾਮਲੇ ਸਾਹਮਣੇ ਆਏ ਨੇ। ਸਿਹਤ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੁੱਲ 1,03,500 ਮਾਮਲੇ ਦਰਜ ਕੀਤੇ ਗਏ ਨੇ। ਉੱਥੇ ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲੇ ਹੁਣ ਵੱਧ ਕੇ 1.25 ਮਿਲੀਅਨ ਹੋ ਗਏ ਨੇ। ਬੀਤੇ ਇੱਕ ਦਿਨ 'ਚ ਵਾਇਰਸ ਕਾਰਨ 478 ਨਵੀਆਂ ਮੌਤਾਂ ਹੋਈਆਂ ਨੇ ਅਤੇ ਮੌਤਾਂ ਦੀ ਕੁੱਲ ਗਿਣਤੀ ਹੁਣ ਵੱਧ ਕੇ 1,65,000 ਹੋ ਗਈ ਹੈ। ਦੱਸਣਯੋਗ ਹੈ ਕਿ ਦੇਸ਼ ਵਿੱਚ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਮਾਮਲੇ 17 ਸਤੰਬਰ ਨੂੰ ਆਏ ਸੀ ਅਤੇ ਉਸ ਸਮੇਂ ਇੱਕ ਦਿਨ ਵਿੱਚ 98,000 ਮਾਮਲੇ ਦਰਜ ਕੀਤੇ ਗਏ ਸਨ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ 'ਚ ਰਿਕਾਰਡ 57,000 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਜੋ ਕਿ ਇੱਕ ਦਿਨਾਂ ਦੇ ਮਾਮਲਿਆਂ ਦਾ 55% ਬਣਦਾ ਹੈ। ਦੇਸ਼ ਵਿੱਚ ਰੋਜ਼ਾਨਾ ਆਉਣ ਵਾਲੇ ਮਾਮਲਿਆਂ ਵਿੱਚੋਂ 82% ਮਾਮਲੇ ਹੁਣ ਮਹਾਰਾਸ਼ਟਰ, ਪੰਜਾਬ, ਛੱਤੀਸਗੜ੍ਹ, ਕਰਨਾਟਕ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਆਏ ਦੱਸੇ ਜਾ ਰਹੇ ਨੇ। ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਗੰਭੀਰ ਹੁੰਦੀ ਜਾ ਰਹੀ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਟੀਕਾਕਰਨ ਦੀ ਵੀ ਸਮੀਖਿਆ ਕੀਤੀ ਜਾਵੇਗੀ। ਦੱਸਦੇ ਜਾਈਏ ਕਿ ਪੰਜਾਬ ਵਿੱਚ ਕੱਲ੍ਹ ਕੋਰੋਨਾ ਵਾਇਰਸ ਕਾਰਨ ਰਿਕਾਰਡ 72 ਮੌਤਾਂ ਦਰਜ ਕੀਤੀਆਂ ਗਈਆਂ ਨੇ ਅਤੇ ਸੂਬੇ ਵਿੱਚ 2700 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਨੇ। ਇਹਦੇ ਚੱਲਦਿਆਂ ਸੂਬੇ ਵਿੱਚ ਹੁਣ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ ਵੱਧ ਕੇ 25,000 ਤੇ ਪੁੱਜ ਗਈ ਹੈ ਅਤੇ ਹੁਣ ਤੱਕ 7,000 ਦੇ ਕਰੀਬ ਮੌਤਾਂ ਵੀ ਦਰਜ ਕੀਤੀਆਂ ਗਈਆਂ ਨੇ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 55 ਰੁਪਏ 92 ਪੈਸੇ, ਪਾਕਿਸਤਾਨ ਦੇ 116 ਰੁਪਏ 57 ਪੈਸੇ ਅਤੇ ਅਮਰੀਕਾ ਦੇ 76 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 26 ਡਿਗਰੀ, ਐਡੀਲੇਡ 'ਚ ਧੁੱਪੇ ਜ਼ਰਾ ਥੋੜ੍ਹਾ ਤਾਪਮਾਨ 28 ਡਿਗਰੀ, ਮੈਲਬਰਨ 'ਚ ਬੱਦਲਵਾਈ ਦੇ ਚੱਲਦਿਆਂ ਜ਼ਰਾ ਥੋੜ੍ਹਾ ਤਾਪਮਾਨ 23 ਡਿਗਰੀ, ਹੋਬਰਟ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 24 ਡਿਗਰੀ, ਕੈਨਬਰਾ ਅਤੇ ਵੁਲਨਗੋਂਗ ਵਿੱਚ ਹਲਕੇ ਮੀਂਹ ਬਾਛੜ ਦੀ ਸੰਭਾਵਨਾ ਹੈ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ, ਸਿਡਨੀ, ਨਿਊਕਾਸਲ ਅਤੇ ਬ੍ਰਿਸਬਨ 'ਚ ਹਲਕੇ ਮੀਂਹ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 26 ਡਿਗਰੀ, ਕੇਨਸ ਵਿੱਚ ਵੀ ਮੀਂਹ ਕਣੀ, ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਡਾਰਬਨ 'ਚ ਬੱਦਲਵਾਈ ਦੇ ਚੱਲਦਿਆਂ ਜ਼ਰਾ ਥੋੜ੍ਹਾ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।